ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥ ਗੁਰਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗੰ ਨਾਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚੱਲੈ ਮਿਲੰਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚੱਲੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਸਾਹਿਬ ਜੀਓ ਡਿੱਠੇ ਸਭੇ ਥਾਂ ਨਹੀਂ ਤੁਦ ਜਿਹਾ ਬਦੋ ਪੁਰਖ ਵਿਦਾਤੈ ਤਾਂ ਤੂੰ ਸੋਹਿਆ ਜਸ ਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰਿਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ ਸੋਈ ਰਾਮਦਾਸ ਗੁਰ ਬਲ ਭਾਣ ਮਿਲ ਸੰਗਤ ਧਨ ਧਨ ਕਰੋ ਜਿਹ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ ਸਤਿਗੁਰੂ ਗਰੀਬ ਨਿਵਾਜ ਦਸ ਪਾਤਸ਼ਾਹੀਆਂ ਦੇ ਸਰੂਪ ਸਰਬ ਕਲਾ ਸਮਰੱਥ ਲੋਕ ਪਰਲੋਕ ਦੀਆਂ ਨਿਆਮਤਾਂ ਦੇ ਦਾਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਸਜੇ ਹੋਏ ਇਸ ਪਾਵਨ ਪਵਿੱਤਰ ਦਰਬਾਰ ਵਿੱਚ ਪਹੁੰਚੇ ਸਾਧ ਸੰਗਤ ਜੀਓ, ਆਪ ਜੀ ਅਤਿ ਵਡਭਾਗੀ ਹੋ ਜੋ ਕਿ ਸਤਿਗੁਰਾਂ ਦੇ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨ ਮੇਲੇ ਕਰਦਿਆਂ ਅੱਜ ਦਾ ਜੋ ਹੁਕਮਨਾਮਾ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਉਹ ਸ਼ਬਦ ਹੁਣੇ ਆਪ ਜੀ ਨੇ ਭਾਈ ਸਾਹਿਬ ਜੀ ਤੋਂ ਸਰਵਣ ਕੀਤਾ ਹੈ। ਜੈਤ ਸਰੀ ਰਾਗ ਵਿੱਚ ਚੌਥੇ ਪਾਤਸ਼ਾਹ ਪਹਿਲੇ ਘਰ ਵਿੱਚ ਇਹ ਚਾਰ ਪਦੇ ਉਚਾਰਨ ਕਰ ਰਹੇ ਨੇ। ਸਤਿਗੁਰੂ ਜੀ ਨੇ ਇਸ ਸ਼ਬਦ ਅੰਦਰ ਇੱਕ ਵਿਸ਼ੇਸ਼ ਨਾਮ ਬਾਰੇ ਬਚਨ ਕਹੇ ਨੇ ਕਿ ਸਿਮਰਨ ਕਿਵੇਂ ਅੰਦਰ ਟਿਕਦਾ ਹੈ। ਇਹਦੇ ਵਿੱਚ ਬਚਨ ਕਿਹਾ ਹੈ, ਵਸਿਆ ਹੈ ਅੰਦਰ ਨਾਮ, ਜਪਣਾ ਹੋਰ ਹੈ ਵਸਣਾ ਹੋਰ ਹੈ। ਜਪ ਜਪ ਕੇ ਜਿੱਦਣ ਅੰਦਰ ਵਸਿਆ ਉਦਣ ਹੀ ਕੋਈ ਅੰਦਰ ਟਿਕਾ ਬਣੇਗਾ। ਵਸਣ ਦਾ ਮਤਲਬ ਹੁੰਦਾ ਹੈ ਕਿ ਹੁਣ ਲਗਾਤਾਰ ਰਹਿੰਦਾ ਹੈ, ਚੌਵੀ ਘੰਟੇ ਇੱਕ ਰਸ, ਚੌਵੀ ਘੰਟਿਆਂ ਅੱਠ ਪਹਿਰਾਂ ਵਿੱਚੋਂ ਕੋਈ ਵੀ ਇਵੇਂ ਦਾ ਸਮਾਂ ਨਹੀਂ ਜਦੋਂ ਅੰਦਰੋਂ ਸ਼ਬਦ ਪਾਸੇ ਹੋ ਜਾਂਦਾ ਲਗਾਤਾਰ ਹੀ, ਨਹੀਂ ਤਾਂ ਬੜਾ ਔਖਾ ਹੈ। ਇਹ ਦਾਤ ਮਿਲਣੀ ਸਤਿਗੁਰੂ ਦੇ ਘਰੋਂ, ਮਹਾਰਾਜ ਕਹਿੰਦੇ ਨੇ ਸਿਰ 'ਤੇ ਹੱਥ ਰੱਖਿਆ, ਗੁਰੂ ਸਾਹਿਬ ਨੇ ਸਿਰ 'ਤੇ ਬਖਸ਼ਿਸ਼ ਦਾ ਹੱਥ ਰੱਖਿਆ ਮੇਰੇ 'ਤੇ ਗੁਰੂ ਅਮਰਦਾਸ ਪਾਤਸ਼ਾਹ ਨੇ, ਕਿਉਂਕਿ ਜਦੋਂ ਵੀ ਗੁਰੂ ਰਾਮਦਾਸ ਜੀ ਗੁਰੂ ਦੀ ਗੱਲ ਕਰਨਗੇ ਉਹਨਾਂ ਦਾ ਇਸ਼ਾਰਾ ਹੋਵੇਗਾ ਗੁਰੂ ਅਮਰਦਾਸ ਮਹਾਰਾਜ ਜੀ ਵੱਲ। ਕਹਿੰਦੇ ਨੇ ਸਤਿਗੁਰੂ ਨੇ ਕਿਰਪਾ ਕੀਤੀ, ਮੇਰੇ ਮੱਥੇ 'ਤੇ ਹੱਥ ਰੱਖਿਆ। ਧਿਆਨ ਦਿਓ, ਇੱਕ ਇੱਕ ਲਫ਼ਜ਼ ਮਹਿੰਗਾ ਹੈ। ਮੇਰੇ ਮੱਥੇ 'ਤੇ ਹੱਥ ਰੱਖਿਆ, ਪਰ ਨਾਮ ਮੱਥੇ ਵਿੱਚ ਨਹੀਂ ਵਸਿਆ, ਨਾਮ ਹਿਰਦੇ ਵਿੱਚ ਵਸਿਆ। ਦੋ ਲਫ਼ਜ਼ ਨੇ, ਇੱਕ ਮੱਥਾ ਹੈ, ਇੱਕ ਹਿਰਦਾ ਹੈ, ਅਤੇ ਰਤਨ ਨਾਮ ਕਿਹਾ ਹੈ। ਇਹਨਾਂ ਤਿੰਨ ਕੁ ਚੀਜ਼ਾਂ 'ਤੇ ਆਪਾਂ ਆਰੰਭ ਵਿੱਚ ਵਿਚਾਰ ਕਰਾਂਗੇ ਕਿ ਮਸਤਕ ਦਾ ਅਤੇ ਹਿਰਦੇ ਦਾ ਆਪਸੀ ਕੀ ਸੰਬੰਧ ਹੈ। ਇਹ ਦੋ ਹੀ ਵਸਤੂਆਂ ਨੇ, ਦੋ ਹੀ ਅਸਥਾਨ ਨੇ, ਦੋ ਹੀ ਕੇਂਦਰ ਨੇ ਜਿਨ੍ਹਾਂ 'ਤੇ ਗੁਰੂ ਕਾ ਸਿੱਖ ਨਾਮ ਦੀ ਕਮਾਈ ਕਰਦਾ, ਦੋਵਾਂ ਨੂੰ ਜੋੜ ਕੇ ਚੱਲਦਾ, ਦੋਵਾਂ ਦਾ ਬੜਾ ਡੂੰਘਾ ਸੰਬੰਧ ਹੈ। ਮਸਤਕ ਦਾ ਮਤਲਬ ਕੀ ਹੈ? ਮਸਤਕ ਦਾ ਮਤਲਬ ਹੈ ਮਨੁੱਖ ਦਾ ਮਨ। ਮਨ ਵਿੱਚ ਲਗਾਤਾਰ ਪਿਆਰ ਨਹੀਂ ਰਹਿੰਦਾ, ਮਨ ਵਿੱਚ ਵਿਚਾਰਾਂ ਵੀ ਉੱਠਦੀਆਂ ਨੇ, ਮਨ ਤੋਲਦਾ ਨਾਪਦਾ ਵੀ ਹੈ, ਸਵਾਲ ਵੀ ਪੈਦਾ ਕਰਦਾ, ਮਨ ਕੀ ਹੈ ਅਤੇ ਹਿਰਦਾ ਕੀ ਹੈ। ਮੈਂ ਛੋਟਾ ਜਿਹਾ ਉਦਾਹਰਨ ਤੁਹਾਨੂੰ ਦੇ ਦਿੰਦਾ। सरल समझ आ जाएगा। आपां किते जा रहे हैं, रस्ते विच कोई गरीब बंदा गड्डी अगे जां किते खलो गया, पता नहीं असल विच भिखारी है जां किवें, ये गल वखरी है, पर उन्हें अपने कपड़े पाटे पाए ने ते अगे हाथ कीता भी मैनू भीख दे दिओ। हुण साढ़े अंदर दो बिरतियां वे उस वेले कम करनगियां। एकदम एक मन कहेगा भी कुछ देना चाहिए, गरीब बंदा मंग रहा है, विच्चों एक मन बोल पाएगा, वह कहेगा नहीं ये बंदा धोखेबाज भी हो सकता है, हो सकता है जाके पैसे लेके शराब पी लवे। हुण इत्थे दो चीज़ां ने, जिहड़ा तोल रहा है, जिहड़ा सोच रहा, जिहड़ा नाप रहा, उहनू माइंड कहिंदे, उहनू मन कहिंदे। मन तोलेगा जरूर, पर हिरदा किहनू कहिंदे ने? हिरदा विचारदा नहीं, हिरदा डिग पैंदा, समर्पित, वह प्यार दा केंद्र है। उत्थे नाप तोल नहीं चलदा, उत्थे संपूर्ण वहन है, 100% आदमी उस काम विच बह जांदा है। इसलिए ये दो सेंटर जिन्हां ने भी सिखी कमाउणी है, आवाज ठीक है, जिन्हां ने भी गुरसिखी की कमाई करनी है, ये दोवें चीज़ां उन्हां दी जिंदगी विच आउणगियां। एक मस्तक आएगा तो एक हिरदा आएगा। गुरु की बाणी विच हिरदे दे संबंध विच बहुत सारे बचन आए ने, तुसी अज भी सुनिया। हिरदा की है, मस्तक की है, मस्तक ते हथ रखिया, मस्तक गुरु की बख्शिश अंदर लैके जाण दा दरवाजा है, मन गुरु की बख्शिश अंदर लैके जाण दा दरवाजा है, पर कदी भी मस्तक विच नाम नहीं टिकेगा। वो अगली अवस्था है कि जदों हिरदे की कमाई करन तो बाद परत के मस्तक विच उजागर होएगा, उदों सारा शरीर ही हिरदा बन जाएगा, उदों कोई होर थां रहा ही नहीं। इस करके महाराज सच्चे पातशाह जी कहिंदे ने कि मेरे हिरदे विच नाम वसिया, गुरु ने मेरे मत्थे ते हथ रखिया, ते मस्तक ने पहला सुनिया है, इथों काम शुरू होएगा। मत्थे का संबंध विचार नाल है, हिरदे का संबंध वडियाई नाल है। हिरदा विचार नहीं करता, हिरदा कदी विचार नहीं करता। तो जिहड़े पुरातन शरीर का जिन्हां ने विज्ञान दस्या संसार नूं, जिहड़ा पुराना योग मत है, वह भी यह दसदा कि मनुख के हिरदे का निवास यदी छाती विच है, सिर विच नहीं है। मनुख के हिरदे का निवास यदी छाती विच है। और ये उदाहरण भी मिलते हैं कि हिरदा कदों क्रियाशील हुंदा, कदों एक्टिवेट हुंदा, उस समय सानू अपने आप पता लग जाएगा। मैं तुहानू उदाहरण देना, एक एक लफज महंगा सतगुरु जी की बाणी का, तुसी कदी वेखना। हुण तो रवायत खत्म हो गई, पहला असी आप अज तो 10-20-25 साल पहला अपनी अखां नाल वेख्या भी, जदों दो दोस्त आपस में मिलते सन, आपस में हाथ मिलाते सी, ते हाथ मिलाउण तो बाद दोवें आपो अपनी छाती ते हाथ लाउंदे सी, उहदा मतलब सी मैं तेनूं प्यार नाल हाथ मिलाया, केवल फॉर्मैलिटी नहीं कीती। वह हाथ मिला के कदी मत्थे नूं नहीं लाएगा, मत्थे दा उत्थे काम ही नहीं, प्यार नाल संबंध ही नहीं। जिथे केवल मस्तक है, जिथे केवल विचारां ने, जिथे केवल अखरी ज्ञान है, उस थां ते ना प्यार आ सकता है, ना उत्थे आनंद आ सकता है। हिरदे नाल संबंध है। एक होर उदाहरण मैं दे दियां कि हिरदा किहड़ी थां ते है। सतगुरु जी ने, क्योंकि अज पहला शब्द मेरा ही रह वरत्या, हिरदे का निवास किथे है? एक मां है, मैं सभ्यक उदाहरण ही आप जी दे नाल जिहड़ियां आपां बर्दाश्त कर सकते हैं, मैं वो दियांगा नहीं, तो उदाहरण सारियां दित्तियां जा सकन। जदों भी कदी एक मां अपने बच्चे नूं गोद विच बिठा के खड़ाउंदी है, उन्हूं वेख वेख के खुश हुंदी है, ते जदों एकदम उहदे अंदर बच्चे दे प्रति प्रेम दा उछाला आवेगा, वह बच्चे दा सिर फड़ के कदी अपने मत्थे नाल नहीं लाएगी, बच्चे दा सिर फड़ के अपने हिरदे नाल लाएगी, छाती नाल लाएगी। क्यों? हिरदे दा निवास ही छाती विच, वह अस्थान है, उहदा केंद्र है। मैं आरंभ विच बेस विच थोड़ा जिहा इस लफज दे कोश वल आप जी दा ध्यान दवा रहा कि गुरबाणी दे अंदर वखरे वखरे जिन्ने लफज आए ने, उन्हां दे वखरे वखरे इशारे कीते गए ने, उन्हां दा अपना अपना काम है। हिरदे विच नाम वसना यानी कि प्रेम दे नाल नाम अंदर टिक जाना, उहदी इक अवस्था हुंदी है। इस करके सतगुरु महाराज सच्चे पातशाह जी इत्थे कह रहे ने, गुरु ने मस्तक ते हाथ रखिया, ਤੇ ਕਿਰਪਾ ਹੋਈ, ਬਖਸ਼ਿਸ਼ ਹੋਈ, ਅੰਦਰ ਨਾਮ ਟਿਕਿਆ। ਪਹਿਲੀ ਪੰਕਤੀ ਵਿੱਚ ਹਜ਼ੂਰ ਕਿਰਪਾ ਕਰਦੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਜੀ, ਜੈਤ ਸ੍ਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਚੌਥੇ ਪਾਤਸ਼ਾਹ ਜੈਤ ਸਰੀ ਰਾਗ ਵਿੱਚ ਬਚਨ ਕਰ ਰਹੇ ਨੇ। ਪਹਿਲੇ ਘਰ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਕਾਲ ਪੁਰਖ ਜੋ ਸ਼ਬਦ ਸਰੂਪ ਹੈ, ਉਹ ਪੂਰੇ ਸਤਿਗੁਰੂ ਜੀ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਸਾਹਿਬ ਨੇ ਬਚਨ ਕੀਤੇ ਨੇ, ਮੇਰਾ ਹੀਅਰ ਹੈ, ਮੇਰੇ ਹਿਰਦੇ ਦੇ ਅੰਦਰ ਨਾਮ ਟਿਕ ਗਿਆ ਹੈ, ਰਤਨ ਨਾਮ ਹਰ ਬਸਿਆ, ਨਾਮ ਰਤਨ ਰੂਪ ਮੇਰੇ ਹਿਰਦੇ ਵਿੱਚ ਵਸ ਗਿਆ। ਗੁਰਬਾਣੀ ਵਿੱਚ ਕਈ ਥਾਵਾਂ 'ਤੇ ਨਾਮ ਨੂੰ ਕਈ ਉਦਾਹਰਣਾਂ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਈ ਥਾਵਾਂ 'ਤੇ ਰਤਨ ਕਿਹਾ ਹੈ, ਕਿਤੇ ਜਵਾਹਰ ਕਿਹਾ ਹੈ, ਕਿਤੇ ਹੀਰਾ ਕਿਹਾ ਹੈ। ਇੱਕ ਥਾਂ 'ਤੇ ਇਹ ਤਿੰਨ ਸ਼ਬਦ ਕਹੇ ਨੇ। ਸਤਿਗੁਰੂ ਜੀ ਦੇ ਬਚਨ ਨੇ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਤਿੰਨ ਚੀਜ਼ਾਂ ਕੀ ਨੇ? ਜਪਜੀ ਸਾਹਿਬ ਆਮ ਤੌਰ 'ਤੇ ਸੰਗਤ ਪੜ੍ਹਦੀ ਏ, ਇਸ ਕਰਕੇ ਪੰਜ ਕੁ ਮਿੰਟ ਇਹਨਾਂ ਤਿੰਨਾਂ ਲਫ਼ਜ਼ਾਂ 'ਤੇ, ਕਿਉਂਕਿ ਇੱਥੇ ਲਫ਼ਜ਼ ਰਤਨ ਆਇਆ, ਰਤਨ ਸ਼ਬਦ ਆਇਆ, ਅਤੇ ਤਿੰਨ ਰਤਨ ਜਵਾਹਰ ਅਤੇ ਮਾਣਕ ਤਿੰਨੇ ਚੀਜ਼ਾਂ ਕੀ ਨੇ? ਉੱਥੇ ਕੋਈ ਸੰਸਾਰ ਦੀਆਂ ਦੁਕਾਨਾਂ ਵਾਲੇ ਰਤਨ ਨਹੀਂ ਹਨ, ਸੰਸਾਰਕ ਰਤਨ ਨਹੀਂ ਉਸ ਥਾਂ 'ਤੇ। ਉਹ ਇਸ਼ਾਰਾ ਕਰ ਰਹੇ ਨੇ, ਇੱਥੇ ਰਤਨ ਦਾ ਮਤਲਬ ਹੈ ਜਦੋਂ ਆਪਾਂ ਗੁਰੂ ਕੋਲੋਂ ਸਿੱਖਿਆ ਲੈਂਦੇ ਹਾਂ, ਉਹਨੂੰ ਰਤਨ ਕਿਹਾ ਗਿਆ। ਸਤਿਗੁਰੂ ਜੀ ਦੀ ਗੱਲ ਸੁਣੀ, ਜੋ ਗੁਰੂ ਸਾਹਿਬ ਨੇ ਹੁਕਮ ਕੀਤਾ ਵੀ ਜ਼ਿੰਦਗੀ ਵਿੱਚ ਤੂੰ ਅੱਠ ਪੈਰ ਆਪਣੀ ਜ਼ਿੰਦਗੀ ਵਿੱਚ ਰਹਿਣ ਸਹਿਣ ਇਸ ਤਰ੍ਹਾਂ ਕਰਨਾ, ਆਪਣੀ ਸਰੀਰਕ ਕਿਰਿਆ ਜਿਹੜੀ ਹੈ ਉਹ ਇਸ ਢੰਗ ਨਾਲ ਕਰਨੀ ਹੈ, ਇਹਨੂੰ ਕਿਹਾ ਗਿਆ ਰਤਨ। ਇਹ ਪਹਿਲਾ ਸ਼ਬਦ ਹੈ, ਮਤ ਵਿੱਚ ਰਤਨ। ਆਪਣੀ ਮਤ ਦੇ ਅੰਦਰ ਸਤਿਗੁਰੂ ਜੀ ਦਾ ਉਪਦੇਸ਼ ਸਰਵਣ ਕਰਕੇ ਅੰਦਰ ਧਾਰਨ ਕਰਨਾ, ਉਹਨੂੰ ਚੰਗੀ ਤਰ੍ਹਾਂ ਸਮਝ ਲੈਣਾ, ਇਹ ਪਹਿਲਾ ਸਟੈਪ ਹੈ ਨਾਮ ਜਪਣ ਦਾ। ਇੱਕ ਹਿੱਸਾ ਆ ਗਿਆ ਮਤ ਵਿੱਚ ਰਤਨ, ਗੁਰੂ ਕੀ ਗੱਲ ਨੂੰ ਚੰਗੀ ਤਰ੍ਹਾਂ ਸੁਣਿਆ ਅਤੇ ਸੁਣ ਕੇ ਸਮਝ ਲਿਆ, ਅੰਦਰ ਟਿਕਾ ਲਿਆ ਅਤੇ ਅੰਦਰ ਮਤ ਪੈਦਾ ਹੋ ਗਈ। ਇੱਥੇ ਮਤ ਦੇ ਸੰਬੰਧ ਵਿੱਚ ਵੀ ਮੈਂ ਇੱਕ ਵਚਨ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ। ਮਤ ਨੂੰ ਕਈ ਵਾਰੀ ਆਪਾਂ ਇਸ ਚੀਜ਼ ਨਾਲ ਜੋੜ ਦਿੰਦੇ ਹਾਂ ਕਿ ਇਸ ਬੰਦੇ ਕੋਲ ਪੜ੍ਹਾਈ ਬੜੀ ਹੈ, ਅਸੀਂ ਵਿੱਦਿਆ ਨੂੰ ਕਈ ਵਾਰੀ ਮਤ ਕਹਿ ਦਿੰਦੇ, ਪਰ ਥੋੜ੍ਹਾ ਜਿਹਾ ਤੁਸੀਂ ਧਿਆਨ ਦੇਣਾ, ਮਤ ਦੇ ਅਰਥ ਵਿੱਦਿਆ ਨਹੀਂ ਹੈ। ਮਤ ਦੇ ਅਰਥ ਨੇ ਵੀ ਜਿਹੜੀ ਚੀਜ਼ ਨੂੰ ਆਪਾਂ ਚੰਗੀ ਤਰ੍ਹਾਂ ਫਿਕਸ ਕਰ ਲਿਆ, ਚੰਗੀ ਤਰ੍ਹਾਂ ਕਮਾ ਲਿਆ, ਜਿਹਦੀ ਸਾਨੂੰ ਗੁਰੂ ਦੀ ਗੱਲ ਦੀ ਸਮਝ ਆ ਗਈ ਹੈ, ਸਤਿਗੁਰੂ ਜੀ ਦਾ ਗਿਆਨ ਅਸੀਂ ਅੰਦਰ ਟਿਕਾ ਲਿਆ ਅਤੇ ਹੁਣ ਹੋਰ ਕਿਸੇ ਦੀ ਮਤ ਲੈਣ ਦੀ ਸਾਨੂੰ ਲੋੜ ਨਹੀਂ ਰਹੀ। ਉਹਨੂੰ ਕਹਿੰਦੇ ਨੇ ਇਹਨੇ ਮਤਾ ਪਕਾ ਲਿਆ। ਗੁਰਸਿੱਖਾਂ ਦੇ ਵਿੱਚ ਇੱਕ ਲਫ਼ਜ਼ ਬਹੁਤ ਵਾਰੀ ਵਰਤਿਆ ਜਾਂਦਾ ਹੈ ਕਿ ਗੁਰਮਤਾ ਕਰਨਾ। ਗੁਰਮਤੇ ਦਾ ਮਤਲਬ ਕਿਸੇ ਫੈਸਲੇ 'ਤੇ ਅੱਪੜ ਕੇ ਪਹੁੰਚ ਕੇ ਇੱਕ ਥਾਂ 'ਤੇ ਲਿਖ ਕੇ ਸਾਰਿਆਂ ਦੇ ਥੱਲੇ ਸਹਿਣ ਹੋ ਜਾਂਦੇ ਨੇ ਕਿ ਆਹ ਗੱਲ ਫਾਈਨਲ ਹੋ ਗਈ ਹੈ, ਹੁਣ ਇਹਨੂੰ ਪਰਤ ਕੇ ਕੋਈ ਬਦਲ ਨਹੀਂ ਸਕਦਾ। ਫਿਰ ਧਿਆਨ ਦੇਣਾ ਸਾਧ ਸੰਗਤ ਜੀ, ਮਤ ਦੇ ਅਰਥ ਕੀ ਨੇ? ਮਤ ਦੇ ਅਰਥ ਪੜ੍ਹਾਈ ਨਹੀਂ ਹਨ, ਮਤ ਦੇ ਅਰਥ ਨੇ ਕਿ ਗੁਰੂ ਕੀ ਗੱਲ ਦੀ ਚੰਗੀ ਤਰ੍ਹਾਂ ਪ੍ਰੋੜਤਾ ਕਰਕੇ, ਚੰਗੀ ਤਰ੍ਹਾਂ ਉਹਨੂੰ ਅੰਦਰ ਸਮਝ ਕੇ ਅਤੇ ਅੰਦਰ ਇੱਕ ਪੱਕੀ ਤਰ੍ਹਾਂ ਗੰਢ ਬੰਨ੍ਹ ਲੈਣੀ ਕਿ ਹੁਣ ਇਸ ਗੱਲ ਬਾਰੇ ਹੋਰ ਕਿਸੇ ਕੋਲੋਂ ਪੁੱਛਣ ਨਹੀਂ ਜਾਣਾ। ਉਹਨੂੰ ਕਹਿੰਦੇ ਨੇ ਇਹਦੇ ਅੰਦਰ ਗੁਰੂ ਦੀ ਮੱਤ ਆ ਗਈ। ਅਤੇ ਜਿੰਨਾ ਚਿਰ ਗੁਰੂ ਦੀ ਮੱਤ ਨਹੀਂ ਨਾ ਆਉਂਦੀ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਦੁਨੀਆਂ ਦੇ ਲੋਕ ਬੜੇ ਬੜੇ ਸਿਆਣੇ ਡੁੱਬਦੇ ਵੇਖੇ ਨੇ ਜਿਨ੍ਹਾਂ ਕੋਲ ਗੁਰੂ ਕੀ ਮਤ ਨਹੀਂ ਸੀ। ਗੁਰੂ ਦੀ ਪੜ੍ਹਾਈ ਹੈ ਸੀ ਉਹਨਾਂ ਕੋਲ, ਪੜ੍ਹਾਈ ਵੱਖਰੀ ਹੈ, ਵਿੱਦਿਆ ਹੈ ਸੀ, ਬੜੇ ਬੜੇ ਸਨ, ਪਰ ਮਤ ਸਥਿਰ ਨਹੀਂ ਸੀ, ਮਤ ਟਿਕੀ ਹੋਈ ਨਹੀਂ ਸੀ, ਇਸ ਕਰਕੇ ਦੁਬਿਧਾ ਦੇ ਸ਼ਿਕਾਰ ਬਣ ਗਏ। ਮਤ ਦਾ ਅਰਥ ਕੀ ਹੈ? ਜਿਵੇਂ ਐਰਨ ਹੁੰਦੀ ਹੈ, ਜਿਹੜੀ ਐਰਨ ਇੱਕੋ ਥਾਂ 'ਤੇ ਖਲੋ ਜਾਂਦੀ ਹੈ, ਪਰਤ ਕੇ ਹਿੱਲਦੀ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਗੁਰੂ ਕੀ ਗੱਲ ਨੂੰ ਅੰਦਰ ਚੰਗੀ ਤਰ੍ਹਾਂ ਸੁਣ ਲਿਆ, ਨਾਮ ਦਾ ਇੱਕ ਹਿੱਸਾ ਅੰਦਰ ਆ ਗਿਆ, ਨਾਮ ਦਾ ਇੱਕ ਹਿੱਸਾ ਅੰਦਰ ਟਿਕ ਗਿਆ। ਇਹ ਪਹਿਲਾ ਕੰਮ ਹੈ, ਨਾਮ ਅੰਦਰ ਟਿਕ ਗਿਆ ਕਿ ਗੁਰੂ ਕੀ ਗੱਲ ਨੂੰ ਚੰਗੀ ਤਰ੍ਹਾਂ ਪੱਕੇ ਤੌਰ 'ਤੇ ਅੰਦਰ ਸਮਝ ਲਿਆ ਗਿਆ ਹੈ। ਅਤੇ ਦੂਸਰਾ, ਹੁਣ ਇਕੱਲਾ ਸਮਝਣ ਦੇ ਨਾਲ ਅਤੇ ਸਿੱਖ ਦੀ ਕਮਾਈ ਦੇ ਨਾਲ ਇਹ ਕਾਰਜ ਸਿਰੇ ਨਹੀਂ ਚੜੇਗਾ, ਇਹਦੇ ਤੋਂ ਅੱਗੇ ਗੁਰੂ ਦੀ ਬਖਸ਼ਿਸ਼ ਦੀ ਲੋੜ ਹੈ। ਮਤ ਵਿੱਚ ਰਤਨ ਜਵਾਹਰ, ਜਵਾਹਰ ਕੀ ਹੈ? ਜਵਾਹਰ ਦਾ ਅਰਥ ਹੈ ਗੁਰੂ ਦੀ ਕਿਰਪਾ, ਕਿਉਂਕਿ ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਕੰਮ ਸਿਰੇ ਨਹੀਂ ਚੜਦਾ। ਹੁਣ ਜੇ ਅਸੀਂ ਇਕੱਲੀ ਇਹਨੂੰ ਸਿੱਖਿਆ ਕਹਿ ਲਈਏ, ਵੀ ਸਿੱਖੀ ਇਕੱਲੀ ਸਿੱਖਿਆ ਹੈ, ਤਾਂ ਅਸੀਂ ਅੱਧ ਵਿੱਚ ਸਿੱਖੀ ਨੂੰ ਖੜੇ ਕਰ ਦਿੱਤਾ। ਇਹਦੇ ਤੋਂ ਅੱਗੇ ਅਸੀਂ ਇੱਕ ਸਟੈਪ ਵੀ ਤੁਰੇ ਨੇ, ਅੱਧ ਵਿੱਚ ਖੜੇ ਹੋ ਗਏ ਹਾਂ, ਸਿੱਖਿਆ ਲੈ ਲਈ। ਇਹ ਤਾਂ ਸਿਰਫ ਸਿੱਖਿਆ, ਜਿਵੇਂ ਬੱਚਾ ਸਕੂਲ ਵਿੱਚ ਪੜ੍ਹਦਾ, ਸਕੂਲ ਵਿੱਚ ਪੜ੍ਹਨ ਵਾਲਾ ਬੱਚਾ ਉਹਨੂੰ ਪੜ੍ਹਾਉਣ ਵਾਲਾ ਟੀਚਰ ਕਦੀ ਪਰਮਾਤਮਾ ਨਾਲ ਨਹੀਂ ਜੋੜ ਸਕਦਾ, ਉਹ ਸਿੱਖਿਆ ਦੇ ਸਕਦਾ, ਕਿਸੇ ਪ੍ਰਕਾਰ ਦੀ ਵੀ ਸਿੱਖਿਆ ਦਿੰਦਾ। ਸਿੱਖਿਆ 'ਤੇ ਆ ਗਈ ਅਤੇ ਇੱਥੇ ਇੱਕ ਧਿਆਨ ਰੱਖਣਾ, ਜਿਹੜਾ ਗਿਆਨ ਸਿਰਫ ਸਾਨੂੰ ਸਿੱਖਿਆ ਤੱਕ ਸੀਮਿਤ ਰੱਖਦਾ, ਉਹ ਇੱਕ ਸਟੈਪ ਦੀ ਗੱਲ 'ਤੇ ਕਰ ਰਿਹਾ, ਇੱਕ ਪੌੜੀ ਦੀ ਗੱਲ 'ਤੇ ਕਰਦਾ ਪਿਆ, ਇੱਕ ਡੰਡੇ ਦੀ ਗੱਲ 'ਤੇ ਕਰਦਾ, ਪਰ ਦੂਸਰੇ ਡੰਡੇ ਦੀ ਗੱਲ ਨਹੀਂ ਕਰਦਾ, ਉਹ ਛੱਤ ਤੱਕ ਨਹੀਂ ਲੈ ਕੇ ਜਾਏਗਾ। ਦੂਸਰੀ ਚੀਜ਼ ਹੈ ਗੁਰੂ ਦੀ ਕਿਰਪਾ, ਸਤਿਗੁਰੂ ਜੀ ਦੀ ਬਖਸ਼ਿਸ਼। ਸਿੱਖ ਨੇ ਆਪਣੀ ਕਮਾਈ ਕਰ ਦਿੱਤੀ, ਆਪਣੇ ਅੱਠੇ ਪੈਰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ, ਵੀ ਆਪਣਾ ਵੇਖਣਾ, ਸੁਣਨਾ, ਬੋਲਣਾ, ਸੋਚਣਾ, ਵਿਚਾਰਨਾ ਸਾਰਾ ਗੁਰੂ ਦੀ ਮਤ ਦੇ ਅਨੁਸਾਰ ਕਰ ਰਿਹਾ। ਪਰ ਜੇ ਉਹਨੇ ਅਰਦਾਸ ਕਰਕੇ ਇਹ ਨਾ ਕਿਹਾ ਕਿ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਣਸ ਕੀ ਗਤ ਇਹੀ, ਅਤੇ ਉਹਦੀ ਸਿੱਖੀ ਵਿੱਚ ਅੱਧਾ ਪਾਸਾ ਕੱਟਿਆ ਜਾਏਗਾ, ਉਹ ਅੱਧ ਵਿੱਚ ਰਹੇਗੀ, ਅੱਗੇ ਨਹੀਂ ਤੁਰੇਗਾ, ਅੱਗੇ ਨਹੀਂ ਵਧੇਗਾ। ਇਸ ਕਰਕੇ ਦੂਸਰਾ ਹਿੱਸਾ ਹੈ ਗੁਰੂ ਦੀ ਕਿਰਪਾ ਮੰਗਣੀ। ਇਸ ਕਰਕੇ ਇਸ ਸ਼ਬਦ ਦੇ ਅਖੀਰਲੀ ਪੰਕਤੀ ਦੇ ਵਿੱਚ ਮਹਾਰਾਜ ਉਹ ਗੱਲ ਕਹਿੰਦੇ ਨੇ ਕਿ ਗੁਰੂ ਨੂੰ ਕਹਿ ਮੈਂ ਅੰਨਾ ਵਾਂ, ਮੈਨੂੰ ਦਿਸਦਾ ਨਹੀਂ, ਮੈਨੂੰ ਨਜ਼ਰ ਨਹੀਂ ਆਉਂਦਾ, ਕੁਝ ਨਹੀਂ ਨਜ਼ਰ ਆਉਂਦਾ, ਮੈਂ ਵਿਕਾਰਾਂ ਦੇ ਵਿੱਚ ਅੰਨਾ ਹੋ ਚੁੱਕਾ, ਮੈਂ ਤੇਰੇ ਰਸਤੇ 'ਤੇ ਕਿਵੇਂ ਚੱਲ ਸਕਣਾ, ਨਾ ਮੇਰੇ ਕੋਲ ਪੈਰ ਨੇ ਤੇਰੇ ਪਿੱਛੇ ਤੁਰਨ ਵਾਲੇ, ਨਾ ਹੱਥ ਨੇ, ਨਾ ਅੱਖਾਂ ਨੇ, ਕੁਝ ਵੀ ਨਹੀਂ ਮੇਰੇ ਕੋਲ, ਅਤੇ ਮੈਂ ਤੇਰੇ ਨਾਲ ਕਿਵੇਂ ਤੁਰਾਂਗਾ। ਇੱਕ ਤਰੀਕਾ ਹੈ, ਮੈਨੂੰ ਆਪਣਾ ਪੱਲਾ ਫੜਾ ਦੇ, ਮੈਂ ਤੇਰਾ ਪੱਲਾ ਫੜ ਕੇ ਤੇਰੇ ਪਿੱਛੇ ਪਿੱਛੇ ਤੁਰੀ ਜਾਂਦਾ। ਇਹਦਾ ਮਤਲਬ ਕਿ ਕੇਵਲ ਅੱਠ ਪੈਰੀ ਜੀਵਨ ਮਰਿਆਦਾ ਵਿੱਚ ਲਿਆਉਣਾ ਇਕੱਲਾ ਸਿੱਖੀ ਦੀ ਸੰਪੂਰਨਤਾ ਨਹੀਂ, ਇਹਦੇ ਤੋਂ ਅੱਗੇ ਅਰਦਾਸ ਦੀ ਲੋੜ ਹੈ। ਜਿੰਨਾ ਚਿਰ ਗੁਰੂ ਦੀ ਕਿਰਪਾ ਨਹੀਂ ਮਿਲਦੀ, ਸਿੱਖ ਭਾਵੇਂ ਹਜ਼ਾਰ ਜਨਮ ਕਮਾਈ ਕਰਦਾ ਰਹੇ, ਉਹਦੀ ਝੋਲੀ ਵਿੱਚ ਨਾਮ ਨਹੀਂ ਪਏਗਾ। ਹਾਂ, ਇਹ ਧਿਆਨ ਰੱਖਣਾ, ਸਿੱਖ ਦੀ ਕਮਾਈ ਦੀ ਵੀ ਬੜੀ ਲੋੜ ਹੈ। ਜੇ ਉਹ ਆਪ ਨਹੀਂ ਕਮਾਈ ਕਰਦਾ ਤਾਂ ਸਾਰੀ ਉਮਰ ਲੰਘ ਜਾਏਗੀ। ਉਹ ਵਿਸ਼ਾ ਆਪਾਂ ਕੱਲ੍ਹ ਲੈ ਲਿਆ ਸੀ ਵਿੱਚ ਕਿ ਗੁਰੂ ਨੇ ਸਿੱਖ ਦੇ ਹੱਥ 'ਤੇ ਅੰਮ੍ਰਿਤ ਪਾ ਦਿੱਤਾ ਅਤੇ ਉਹਨੇ ਹੱਥ ਹੀ ਨਹੀਂ ਠੀਕ ਕੀਤਾ ਅਤੇ ਅੰਮ੍ਰਿਤ ਜ਼ਮੀਨ 'ਤੇ ਡਿੱਗ ਪਿਆ। ਉਹ ਆਪਾਂ ਵਿਸ਼ਾ ਕੱਲ੍ਹ ਵਿਚਾਰ ਚੁੱਕੇ ਹਾਂ। ਦੂਸਰਾ ਵਿਸ਼ਾ ਹੈ ਹੁਣ ਗੁਰੂ ਦੀ ਕਿਰਪਾ ਦੀ ਲੋੜ ਹੈ। ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੁਰਨਾ, ਸਾਰੀਆਂ ਨੂੰ ਇਕੱਠੀਆਂ ਕਰਕੇ ਤੁਰਨਾ, ਇਹ ਜਿਹੜਾ ਰਸਤਾ ਹੈ ਜਿਹਨੂੰ ਮਹਾਰਾਜ ਨੇ ਕਿਹਾ ਗੁਰੂ ਦਾ ਮਾਰਗ, ਇਹਦੇ 'ਤੇ ਕੋਈ ਵੀ ਇੱਕ ਪੱਖ ਕੰਮ ਨਹੀਂ ਕਰ ਸਕਦਾ। ਤਾਂ ਹੀ ਤਾਂ ਅੱਜ ਦੇ ਸਮੇਂ ਵਿੱਚ ਜਿਹੜਾ ਧਰਮ ਦੇ ਪ੍ਰਤੀ ਦਵੈਤ ਅਤੇ ਦੁਬਦਾ, ਉਹ ਕਿਉਂ ਪੈਦਾ ਹੋਇਆ? ਕਿਉਂਕਿ ਇੱਕ ਬੰਦਾ ਸਿਰਫ ਇੱਕ ਪੱਖ ਨੂੰ ਲੈ ਲੈਂਦਾ, ਇੱਕ ਆਦਮੀ ਇਕੱਲਾ ਗਿਆਨ ਢੋਈ ਜਾਂਦਾ, ਉਹ ਕਹੀ ਜਾਂਦਾ ਆਪਣੀ ਸਿੱਖਿਆ ਲਵੋ, ਗੁਰੂ ਦੀ ਅੱਠ ਪੈਰ ਦਾ ਜੀਵਨ ਠੀਕ ਕਰ ਲਓ, ਬਸ ਤੁਹਾਨੂੰ ਹੋਰ ਕਿਸੇ ਅਰਦਾਸ ਦੀ ਲੋੜ ਨਹੀਂ, ਕਿਸੇ ਮੱਥਾ ਟੇਕਣ ਦੀ ਲੋੜ ਨਹੀਂ, ਕਿਤੇ ਜਾਣ ਦੀ ਲੋੜ ਨਹੀਂ। ਉਹਨੇ ਉੱਥੇ ਰੋਕ ਦਿੱਤਾ। ਅਤੇ ਦੂਸਰਾ ਪੱਖ ਕਿਹੜਾ? ਦੂਸਰਾ ਪੱਖ ਇਹ ਕਹਿੰਦਾ ਵੀ ਮੈਨੂੰ ਤਾਂ ਇਕੱਲੀ ਗੁਰੂ 'ਤੇ ਸ਼ਰਧਾ, ਮੈਨੂੰ ਪਾਠ ਕਰਨ ਦੀ, ਮੈਨੂੰ ਸਮਝਣ ਦੀ, ਮੈਨੂੰ ਗੁਰੂ ਕੀ ਸਿੱਖੀ ਸਮਝਣ ਦੀ ਲੋੜ ਨਹੀਂ, ਉਹ ਵੀ ਅੱਧ ਵਿੱਚ ਰਹਿ ਗਿਆ। ਆਪੋ ਆਪਣੇ ਪੱਖ ਚੁਣ ਲੈਣ। ਅਤੇ ਜਦੋਂ ਆਪਾਂ ਕਈ ਵਾਰੀ ਇਹਨਾਂ ਅਸਥਾਨਾਂ 'ਤੇ ਆਉਂਦੇ ਹਾਂ, ਮੈਂ ਰਾਤ ਲੰਘਦਾ ਵਿਚਾਰ ਰਿਹਾ ਸੀ ਪਰਿਕਰਮਾ ਵਿੱਚੋਂ ਵੀ ਕਿੰਨੀ ਦੂਰੋਂ ਆਪਾਂ ਆਏ ਹਾਂ, ਸਫ਼ਰ ਕਰ ਕਰਕੇ, ਘਰ ਦਾ ਕੰਮ ਛੱਡ ਕੇ, ਬੜੀ ਮੁਸ਼ਕਲ ਨਾਲ ਅਸੀਂ ਇੱਥੇ ਆਉਂਦੇ ਹਾਂ। ਅਤੇ ਜਦੋਂ ਆਉਂਦੇ ਹਾਂ, ਮੈਂ ਰਾਤ ਵੇਖਿਆ ਵੀ ਕਿਤੇ ਕਿਤੇ ਟੋਲੀਆਂ ਬਣੀਆਂ ਨੇ, ਇੰਨੀ ਉੱਚੀ ਉੱਚੀ ਗੱਲਾਂ ਕਰ ਰਹੇ ਨੇ ਰਾਤ ਦੇ 10-11-12 ਵਜੇ, ਵੀ ਕੋਲ ਕੁਝ ਗੁਰੂ ਕੇ ਸਿੱਖ ਨਿਤਨੇਮ ਕਰ ਰਹੇ ਨੇ, ਪਰ ਉਹ ਇੰਨਾ ਸਫ਼ਰ ਕਰਕੇ ਆਏ ਨੇ। ਅਤੇ ਉਹ ਪਰਿਕਰਮਾ ਜਿਹਦਾ ਇੱਕ ਇੱਕ ਇੰਚ ਬੜੀਆਂ ਸ਼ਕਤੀਆਂ ਨਾਲ ਭਰਿਆ ਹੋਇਆ, ਉਸ ਥਾਂ 'ਤੇ ਵੀ ਆ ਕੇ ਉਹਨੂੰ ਉਹਦੀ ਕੀਮਤ ਦਾ ਨਹੀਂ ਪਤਾ ਲੱਗਾ। ਇਹਦਾ ਕਾਰਨ ਕੀ? ਉਹਨੇ ਗੁਰੂ ਦੀ ਗੱਲ ਸੁਣੀ ਨਹੀਂ। ਜੇ ਗੁਰੂ ਦੀ ਗੱਲ ਸੁਣਦੇ ਇੱਥੇ ਆ ਕੇ ਬਹਿੰਦੇ ਵਿਚਾਰ, ਉਹ ਤਾਂ ਨਹੀਂ ਨਾ ਪਤਾ ਲੱਗਾ। ਇੱਕ ਪੱਖ ਹੈ, ਸ਼ਰਧਾ ਹੈ ਤਾਂ ਹੀ ਆਦਮੀ ਆਇਆ ਨਾ, ਭਾਵਨਾ ਤਾਂ ਹੈ। ਹੁਣ ਭਾਵਨਾ ਹੈ, ਹੁਣ ਗੱਲ ਨਹੀਂ ਸੁਣਦਾ, ਇਸ ਕਰਕੇ ਉਸ ਥਾਂ 'ਤੇ ਵੀ ਜਦੋਂ ਰੌਲਾ ਪੈਂਦਾ ਹੈ। ਅਤੇ ਸਾਨੂੰ ਇਹ ਥੋੜ੍ਹੀਆਂ ਜਿਹੀਆਂ ਚੀਜ਼ਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ ਕਿ ਘੱਟੋ ਘੱਟ ਜਦੋਂ ਆਪਾਂ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਪੌੜੀਆਂ ਉਤਰਨੇ ਹਾਂ, ਉਹਦੇ ਤੋਂ ਬਾਅਦ ਸਾਨੂੰ ਸੰਸਾਰ ਭੁੱਲ ਜਾਣਾ ਚਾਹੀਦਾ ਹੈ। ਉਹਦੇ ਤੋਂ ਬਾਅਦ ਸਾਨੂੰ ਸੰਸਾਰ ਭੁੱਲ ਜਾਣਾ ਚਾਹੀਦਾ ਜੇ ਇੱਥੋਂ ਕੁਝ ਲੈਣਾ ਹੈ। ਹਾਂ, ਭੁਲਾਉਣਾ ਗੁਰੂ ਨੇ ਵੀ ਕਿਰਪਾ ਕਰਨੀ, ਪਰ ਟਾਰਗੇਟ 'ਤੇ ਹੋਣਾ ਚਾਹੀਦਾ। ਪਰ ਜੇ ਪਰਿਕਰਮਾ ਦੇ ਵਿੱਚ ਵੀ ਅਸੀਂ ਗੱਲਾਂ ਬਾਤਾਂ ਉੱਚੀ ਉੱਚੀ ਕਰੀ ਜਾ ਰਹੇ ਹਾਂ, ਜਾਂ ਅਸੀਂ ਉੱਥੇ ਵੀ ਮੋਬਾਈਲ ਦੇ ਨਾਲ ਗੇਮ ਖੇਡ ਰਹੇ ਹਾਂ, ਜਾਂ ਕੇਵਲ ਫੋਟੋਆਂ ਖਿੱਚਣ 'ਤੇ ਜ਼ੋਰ ਦਿੱਤਾ ਹੋਇਆ, ਅਤੇ ਉਸ ਸ਼ਬਦ ਦੀ ਸਾਨੂੰ ਫਿਰ ਸਮਝ ਨਹੀਂ ਆਈ ਜਿੱਥੇ ਇਹ ਬਚਨ ਕਹਿ ਨੇ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ, ਵਸ ਦੀ ਸਗਨ ਅਪਾਰ ਅਨੂਪ ਰਾਮਦਾਸ। ਹੁਣੇ ਮੈਂ ਮੰਗਲਾ ਚਰਨ ਵਿੱਚ ਇਹ ਸ਼ਬਦ ਪੜ੍ਹਿਆ ਸੀ, ਅਤੇ ਇੱਕ ਅਰਥ ਮੈਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ, ਮੈਂ ਤੁਹਾਡੇ ਨਾਲ ਹੁਣੇ ਸਾਂਝੇ ਕਰ ਦਿਆਂ। ਆਹ ਜਿਹੜਾ ਲਫ਼ਜ਼ ਹੈ ਨਾ, ਵਸ ਦੀ ਸਗਨ ਅਪਾਰ, ਇਹਦਾ ਮਤਲਬ ਇਹ ਵੀ ਇੱਥੇ ਬੜੀ ਸੰਘਣੀ ਵਸੋਂ ਹੈ, ਬੜੇ ਲੋਕ ਰਹਿੰਦੇ ਨੇ, ਧਿਆਨ ਦਿਓ। ਮੈਂ ਇਹੀ ਅਰਥ ਪੜ੍ਹੇ ਨੇ, ਪਰ ਮਨ ਇਹਨੂੰ ਚੰਗੀ ਤਰ੍ਹਾਂ ਹੋਰ ਕੁਝ ਲੱਭਦਾ ਸੀ ਇਹਦੇ ਵਿੱਚ। ਇਹਦੇ ਵਿੱਚ ਹੋਰ ਵੀ ਕੁਝ ਹੈ, ਇਹ ਨਹੀਂ ਵੀ ਇਕੱਲੇ ਇੱਥੇ ਲੋਕ ਬੜੇ ਨੇ, ਭੀੜਾਂ ਲੱਗੀਆਂ ਨੇ, ਇਹ ਨਹੀਂ, ਇਦੋਂ ਅੱਗੇ ਵੀ ਕੁਝ ਹੋ ਸਕਦਾ। ਗੁਰੂ ਸਾਹਿਬ ਨੇ ਕਿਉਂ ਕਿਹਾ ਵੀ ਵਸ ਦੀ ਸਗਨ ਅਪਾਰ? ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਗੁਰੂ ਕੇ ਸਿੱਖਾ, ਆ ਛੋਟਾ ਜਿਹਾ ਜ਼ਮੀਨ ਦਾ ਟੁਕੜਾ ਪਰਿਕਰਮਾ ਦੇ ਅੰਦਰਲੀ ਥਾਂ ਮੈਂ ਤੈਨੂੰ ਉਹ ਦੇ ਦਿੱਤਾ ਹੈ ਜਿੱਥੇ ਦੁਨੀਆਂ ਦੀਆਂ ਸਾਰੀਆਂ ਸ਼ਕਤੀਆਂ ਇੰਨੀਆਂ ਇਕੱਠੀਆਂ ਹੋ ਜਾਂਦੀਆਂ ਵੀ ਉਹਨਾਂ ਨੂੰ ਪੈਰ ਰੱਖਣ ਲਈ ਥਾਂ ਨਹੀਂ ਮਿਲਦਾ, ਸੰਘਣੀਆਂ ਵਸਦੀਆਂ ਨੇ ਪਈਆਂ ਇਸ ਥਾਂ 'ਤੇ। ਵਸ ਦੀ ਸਗਨ ਅਪਾਰ, ਕੌਣ ਵਸਦੀਆਂ ਨੇ? ਸੰਘਣਾ, ਸੰਘਣੇ ਦਾ ਮਤਲਬ ਆਪਾਂ ਕਹਿੰਦੇ ਹਾਂ ਵੀ ਤਿਲ ਵਗਾਈਏ ਤਾਂ ਭੋਏ 'ਤੇ ਨਹੀਂ ਟਿਕਦਾ। ਮੇਰੇ ਖਿਆਲ ਵਿੱਚ ਇਹ ਲੋਕਾਂ ਵਾਸਤੇ ਨਹੀਂ ਕਿਹਾ ਗਿਆ, ਵੀ ਲੋਕ ਬੜੇ ਆਉਂਦੇ ਨੇ, ਨਾਲੇ ਜਦੋਂ ਬਣਾਇਆ ਸੀ ਉਦੋਂ ਲੋਕ ਕਿੰਨੇ ਕੁ ਸਨ ਇੱਥੇ, ਕਿੰਨੇ ਕੁ ਘਰ ਹੋਣਗੇ ਅੰਮ੍ਰਿਤਸਰ ਸਾਹਿਬ ਦੇ ਵਿੱਚ। ਫਿਰ ਇਹ ਸ਼ਬਦ ਕਾਹਦੇ ਵਾਸਤੇ ਕਿਹਾ ਗਿਆ ਕਿ ਵਸ ਦੀ ਸਗਨ ਅਪਾਰ ਅਨੂਪ ਰਾਮਦਾਸ? ਗੁਰੂ ਸਾਹਿਬ ਨੇ ਇਸ਼ਾਰਾ ਕੀਤਾ ਹੈ, ਉਹ ਪਰਿਕਰਮਾ ਵਿੱਚ ਬਹਿਣ ਵਾਲਿਆ ਚੰਗੀ ਤਰ੍ਹਾਂ ਧਿਆਨ ਨਾਲ ਬਵੀਂ, ਇਸ ਥਾਂ 'ਤੇ ਕੋਈ ਵੀ ਇੱਕ ਵੀ ਇੰਚ ਖਾਲੀ ਨਹੀਂ ਜਿੱਥੇ ਰੱਬ ਦੀ ਸ਼ਕਤੀ ਨਹੀਂ ਵਸਦੀ। ਵਸ ਦੀ ਸਗਨ ਅਪਾਰ ਅਨੂਪ ਰਾਮਦਾਸ, ਅਤੇ ਅਗਲਾ ਬਚਨ ਕਿਹਾ, ਹਰ ਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਾਰ। ਉਸ ਗੁਰੂ ਰਾਮਦਾਸ ਜੀ ਦੇ ਇਸ ਸਰੋਵਰ ਵਿੱਚ ਇਸ਼ਨਾਨ ਕੀਤਿਆਂ ਜੀਵਨ ਦੇ ਪੁਰਾਣੇ ਪਾਪ ਖਤਮ ਹੁੰਦੇ ਨੇ। ਹਾਂ, ਇੱਥੇ ਮੈਂ ਇੱਕ ਜ਼ਰੂਰ ਫਿਰ ਬੇਨਤੀ ਕਰਾਂਗਾ, ਜਦੋਂ ਅਸੀਂ ਦੋਵੇਂ ਪੱਖ ਲੈ ਕੇ ਤੁਰਾਂਗੇ ਦੁਬਧਾ ਨਹੀਂ ਪਏਗੀ। ਮਹਾਰਾਜ ਨੇ ਕਿਹਾ, ਇਸ ਸਰੋਵਰ ਵਿੱਚ ਇਸ਼ਨਾਨ ਕਰ, ਇੱਥੋਂ ਵੀ ਬਰਕਤਾਂ ਮਿਲਣਗੀਆਂ, ਅਤੇ ਘਰ ਜਾ ਕੇ ਨਿਤਨੇਮ ਪੱਕਾ ਕਰ ਲਈ, ਦੂਜਾ ਸਰੋਵਰ ਮੈਂ ਤੈਨੂੰ ਉਹ ਦਿੱਤਾ ਹੋਇਆ। ਬਾਣੀ ਨਾ ਛੱਡੀ, ਪਰ ਸਰੋਵਰ 'ਤੇ ਭਰੋਸਾ ਹੋਣਾ ਚਾਹੀਦਾ। ਅਕਾਲੀ ਮੈਨੂੰ ਗੁਰਮੁਖਾਂ ਨੇ ਇੱਕ ਬਚਨ ਸੁਣਾਇਆ ਇਸ ਅਸਥਾਨ ਦੇ ਬਾਰੇ, ਮੈਂ ਸਾਂਝਾ ਕਰ ਦਿੰਦਾ। ਉਹ ਕਹਿੰਦੇ, ਮੈਂ ਇੱਧਰ MP ਵਿੱਚ ਭੁਲਾਈ ਜਾ ਰਿਹਾ ਸੀ ਟ੍ਰੇਨ ਦੇ ਵਿੱਚ, ਰੇਲ ਵਿੱਚ ਜਾ ਰਿਹਾ ਸੀ, ਕਹਿੰਦੇ ਮੈਂ ਜੇ ਸੀਟ 'ਤੇ ਬੈਠਾ ਉੱਥੇ ਇੱਕ ਮੁਸਲਮਾਨ ਬੈਠਾ ਹੋਇਆ, ਨਜ਼ਰ ਤੋਂ ਚਿਹਰੇ ਤੋਂ ਪਤਾ ਲੱਗ ਜਾਂਦਾ ਮੁਸਲਮਾਨ ਨੇ ਟੋਪੀ ਪਾਈ। ਉਹ ਕਹਿੰਦਾ ਆਪ ਥੱਲੇ ਵਾਲੀ ਕਹਿੰਦੇ ਸੀਟ 'ਤੇ ਬੈਠਾ ਅਤੇ ਉਹਨੇ ਉੱਚੇ ਥਾਂ 'ਤੇ ਨਾ ਇੱਕ ਬੋਰੀ ਵਿਛਾ ਕੇ ਉੱਤੇ ਇੱਕ ਖੇਸ ਵਿਛਾ ਕੇ ਜੋ ਕੁਝ ਉਹਦੇ ਕੋਲ ਹੈ ਸੀ ਉੱਤੇ ਇੱਕ ਘੜਾ ਰੱਖਿਆ ਹੋਇਆ ਅਤੇ ਘੜੇ 'ਤੇ ਵੀ ਬੜਾ ਸੋਹਣਾ ਕੱਪੜਾ ਪਾਇਆ ਸੀਟ 'ਤੇ ਟ੍ਰੇਨ ਦੇ ਵਿੱਚ ਜਾ ਰਹੇ। ਉਹ ਸਿੰਘਾਂ ਨੇ ਕਿਹਾ ਵੀ ਅਸੀਂ ਪੁੱਛ ਲਿਆ ਵੀ ਇਸ ਘੜੇ ਵਿੱਚ ਕੀ ਹੈ, ਵੀ ਤੂੰ ਮੁਸਲਮਾਨ ਲੱਗਣਾ, ਵੀ ਕਿਤੇ ਇੱਧਰ ਪਾਕਿਸਤਾਨ ਗਿਆ ਸੈ ਜਾਂ ਹੋਰ ਕਿਤੇ ਕੋਈ ਜਲ ਲੈ ਕੇ ਆਇਆ, ਇਹਦੇ ਵਿੱਚ ਕੀ ਹੈ? ਉਹ ਮੁਸਲਮਾਨ ਕਹਿੰਦਾ ਜੀ ਇਹਦੇ ਵਿੱਚ ਆਬੇ ਹਯਾਤ ਹੈ। ਆਬੇ ਹਯਾਤ ਮੁਸਲਮਾਨ ਕਿਹਨੂੰ ਕਹਿੰਦੇ ਨੇ? ਆਬ ਦਾ ਅਰਥ ਪਾਣੀ, ਹਯਾਤ ਦਾ ਅਰਥ ਸਲਾਮਤੀ ਦੇਣ ਵਾਲਾ, ਅਤੇ ਜਦੋਂ ਆਪਾਂ ਕਹਿ ਲਈਏ ਇਹਦੇ ਵਿੱਚ ਅੰਮ੍ਰਿਤ ਹੈ, ਆਬੇ ਹਯਾਤ ਨੂੰ ਅੰਮ੍ਰਿਤ ਕਹਿੰਦੇ। ਇਹਦੇ ਵਿੱਚ ਆਬੇ ਹਯਾਤ ਹੈ। ਉਸ ਮੁਸਲਮਾਨ ਨੇ ਕਿਹਾ, ਉਹਨੇ ਕਿਹਾ ਵੀ ਤੂੰ ਤਾਂ ਮੁਸਲਮਾਨ ਹੈ ਅਤੇ ਕਿੱਥੋਂ ਲਿਆਇਆ ਆਬੇ ਹਯਾਤ? ਕਹਿਣ ਲੱਗਾ ਦਰਬਾਰ ਸਾਹਿਬ ਦੇ ਸਰੋਵਰ ਵਿੱਚੋਂ। ਉਹ ਸਿੰਘਾਂ ਨੇ ਪੁੱਛਿਆ ਵੀ ਤੈਨੂੰ ਇਹ ਕਿਵੇਂ ਪਤਾ ਲੱਗਾ ਵੀ ਇਹ ਅੰਮ੍ਰਿਤ ਹੈ, ਤੂੰ ਮੁਸਲਮਾਨ ਹੈ, ਕਿਵੇਂ ਪਤਾ ਲੱਗਾ? ਕਹਿਣ ਲੱਗਾ ਮੇਰਾ ਬੱਚਾ ਬਿਮਾਰ ਸੀ, ਕਿਤੇ ਬਚਦਾ ਨਹੀਂ ਸੀ ਅਤੇ ਮੈਂ ਲੈ ਕੇ ਗਿਆ ਅਤੇ ਇਸ਼ਨਾਨ ਕੀਤਾ ਅਤੇ ਠੀਕ ਹੋ ਗਿਆ। ਜਦੋਂ ਠੀਕ ਹੋ ਗਿਆ ਫਿਰ ਇਹ ਮੇਰੇ ਮਨ ਵਿੱਚ ਗੱਲ ਆਈ ਵੀ ਬੜੀ ਦੂਰੋਂ ਆਇਆ ਮੱਧਿਆ ਪ੍ਰਦੇਸ਼ ਦੇ ਵਿੱਚੋਂ, ਅਤੇ ਮੈਂ ਉੱਥੋਂ ਇੱਕ ਘੜਾ ਖਰੀਦਿਆ ਅਤੇ ਘੜਾ ਤਾਂ ਭਰ ਕੇ ਲਿਆਇਆ ਵੀ ਆਪਣੇ ਪਿੰਡ ਲੈ ਕੇ ਜਾਵਾਂਗਾ, ਉੱਥੇ ਜੇ ਕੋਈ ਬੰਦਾ ਬਿਮਾਰ ਪੈਗਾ ਤਾਂ ਉਹਨੂੰ ਕਹਾਂਗਾ ਗੁਰੂ ਰਾਮਦਾਸ ਜੀ ਦੇ ਦਰੋਂ ਅੰਮ੍ਰਿਤ ਲਿਆ, ਪੀ ਲੈ ਤੂੰ ਠੀਕ ਹੋ ਜਾਏਗਾ। ਇੱਕ ਮੁਸਲਮਾਨ ਦੇ ਵਿਚਾਰ ਨੇ, ਮੁਸਲਮਾਨ ਦੇ। ਆਪਾਂ ਸਿੱਖ ਖਵਾਉਂਦੇ ਹਾਂ, ਆਪਣੇ ਆਪ ਨੂੰ ਸੋਚ ਲਈਏ ਇਸ ਦਰ ਬਾਰੇ ਅਸੀਂ ਕੀ ਕਹਿੰਦੇ ਹਾਂ। ਮੈਂ ਇਸ ਤੋਂ ਅੱਗੇ ਨਹੀਂ ਜਾਣਾ ਕਿਉਂਕਿ ਸਿੰਘ ਫਿਰ ਕਹਿੰਦੇ ਵੀ ਹੁਣ ਤੁਸੀਂ ਛੱਡਦੇ ਨਹੀਂ ਪਏ ਗੱਲ। ਗੱਲ ਛੱਡਣ ਦੀ ਗੱਲ ਨਹੀਂ, ਨਾ ਕਿਸੇ ਨਾਲ ਵੈਰ ਹੈ, ਪਰ ਕਦੀ ਪਾਣੀ ਨੂੰ ਇਹ ਕਹਿਣ ਤੋਂ ਪਹਿਲਾਂ ਵੀ ਤੂੰ ਠੰਡਾ ਹੋ ਜਾ, ਉਹਦੇ ਥੱਲੇ ਲੱਕੜਾਂ ਡਾਹਣੀਆਂ ਬੰਦ ਕਰਨੀਆਂ ਚਾਹੀਦੀਆਂ। ਪਾਣੀ 'ਤੇ ਪਾਣੀ ਦਾ ਗੁਨਾਹ ਨਹੀਂ, ਪਾਣੀ 'ਤੇ ਠੰਡਾ ਰਹਿ ਕੇ ਖੁਸ਼ ਰਹਿੰਦਾ ਹੈ, ਪਰ ਜੇ ਦਿਨ ਰਾਤ ਪਾਣੀ ਦੇ ਥੱਲੇ ਲੱਕੜਾਂ ਹੀ ਡਾਈ ਜਾਓ, ਅੱਗ ਹੀ ਬਾਲੀ ਜਾਓ, ਅਤੇ ਫਿਰ ਪਾਣੀ ਨੂੰ ਕਹੋ ਤੂੰ ਠੰਡਾ ਰਹੋ, ਫਿਰ ਜਾਂ ਤਾਂ ਉਹ ਪਾਣੀ ਨਹੀਂ ਅਤੇ ਜਾਂ ਫਿਰ ਉਹ ਜਾਲੀ ਪਾਣੀ ਹੈ। ਗੁਰੂ ਦਾ ਹੋਵੇ, ਗੁਰੂ ਦੀ ਹੋਵੇ ਗੱਲ, ਅਤੇ ਸਿੱਖ ਕਹੇ ਵੀ ਮੈਂ ਤਾਂ ਸਿਆਣੇ ਬੜਾ। ਨਹੀਂ, ਗੁਰੂ ਨੂੰ ਕਮਲੇ ਸਿੱਖਾਂ ਦੀ ਲੋੜ ਹੈ, ਬਹੁਤੇ ਸਿਆਣਿਆਂ ਦੀ ਨਹੀਂ ਲੋੜ। ਸਿੱਖ ਅਤੇ ਗੁਰੂ ਦਾ ਪਿਆਰ ਡੂੰਘਾ ਹੈ, ਗੁਰੂ ਸਿੱਖ ਦੀ ਤੋਹੀਨ ਬਰਦਾਸ਼ਤ ਨਹੀਂ ਕਰਦਾ, ਸਿੱਖ ਗੁਰੂ ਦੀ ਤੋਹੀਨ ਬਰਦਾਸ਼ਤ ਨਹੀਂ ਕਰਦਾ, ਦੋਵਾਂ ਦਾ ਆਪਸੀ ਡੂੰਘਾ ਸੰਯੋਗ ਹੈ। ਮੈਂ ਸਿਰਫ ਇਸ ਬੇਨਤੀ, ਮੇਰੇ ਪੜ੍ਹਦਿਆਂ ਜੇ ਮੰਗਲਾ ਚਰਨ ਵਿੱਚ ਸ਼ਬਦ ਆ ਗਿਆ ਅਤੇ ਮੈਂ ਬੇਨਤੀ ਕਰਾਂ, ਟੀਕੇ ਵਿੱਚ ਅਰਥ ਕੋਈ ਨਹੀਂ ਜੇ ਲਿਖੇ ਹੋਏ, ਵਸ ਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਸੱਚੇ ਪਾਤਸ਼ਾਹ ਨੇ ਕਿਹਾ ਇਸ ਥਾਂ 'ਤੇ ਹੋਸ਼ ਕਰਕੇ ਬਵਿਆ ਕਰ ਚੌਂਕੜਾ ਮਾਰ ਕੇ, ਜੇ ਘਰੋਂ ਆ ਗਿਆ ਅਤੇ ਅੰਦਰ ਆਸਥਾ ਅਤੇ ਪ੍ਰੇਮ ਪੈਦਾ ਕਰਕੇ ਬਹੁ, ਇਹ ਸੰਘਣਾ ਥਾਂ ਹੀ, ਦੁਨੀਆਂ ਦੀ ਕੋਈ ਸ਼ਕਤੀ ਨਹੀਂ ਬ੍ਰਹਿਮੰਡ ਦੀ ਜਿਹੜੀ ਇੱਥੇ ਆ ਕੇ ਨਿਵਾਸ ਨਹੀਂ ਕਰਦੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਹਿਰਦੇ ਵਿੱਚ ਰਤਨ ਨਾਮ ਵਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਮੇਰੇ ਮੱਥੇ 'ਤੇ ਪੂਰੇ ਸਤਿਗੁਰਾਂ ਨੇ ਹੱਥ ਰੱਖਿਆ, ਆਪਣੀ ਮੱਤ ਦਿੱਤੀ। ਅਤੇ ਮੈਂ ਤਿੰਨ ਗੱਲਾਂ ਕਹਿ ਰਿਹਾ ਸੀ ਥੋੜ੍ਹੀ ਜਿਹੀ ਕਲੀਅਰ ਕਰਦਿਆਂ, ਟਾਈਮ ਤਾਂ ਥੋੜ੍ਹਾ, ਜਿਹਦੇ ਵਿੱਚ ਮੈਂ ਕਿਹਾ ਸੀ ਵੀ ਮੱਤ ਵਿੱਚ ਰਤਨ ਜਵਾਹਰ ਮਾਣਕ, ਰਤਨ ਦਾ ਅਰਥ ਹੈ ਗੁਰੂ ਦੀ ਸਿੱਖਿਆ, ਜਵਾਹਰ ਦਾ ਅਰਥ ਹੈ ਗੁਰੂ ਦੀ ਕਿਰਪਾ, ਅਤੇ ਮਾਣਕ ਦਾ ਅਰਥ ਹੈ ਉਸ ਕਿਰਪਾ ਤੋਂ ਬਾਅਦ ਜਿਹੜਾ ਅੰਦਰ ਨਾਮ ਦਾ ਧਨ ਪੈਦਾ ਹੁੰਦਾ ਹੈ। ਇਹ ਤਿੰਨ ਚੀਜ਼ਾਂ ਜਿੱਥੇ ਇਕੱਠੀਆਂ ਹੁੰਦੀਆਂ ਨੇ ਉੱਥੇ ਮਨ ਵਿੱਚ, ਮੱਤ ਵਿੱਚ ਰਤਨ ਜਵਾਹਰ ਮਾਣਕ ਪੈਦਾ ਹੋ ਜਾਂਦਾ ਹੈ। ਸਤਿਗੁਰੂ ਜੀ ਦੇ ਬਚਨ ਨਾਮ ਨਾਲ ਜੋੜ ਰਹੇ ਨੇ ਹਜ਼ੂਰ, ਅਤੇ ਮੱਤ ਦੇ ਵਿੱਚ ਰਤਨ ਜਵਾਹਰ ਮਾਣਕ ਨੇ। ਇੱਕ ਵਾਰੀ ਪੜ੍ਹ ਕੇ ਅਗਲੇ ਆਪਾਂ ਅਰਥ ਆਰੰਭ ਕਰਾਂਗੇ, ਸਾਰਿਆਂ ਨੇ ਕਿਰਪਾ ਕਰਨੀ। ਮੱਤ ਵਿੱਚ ਰਤਨ ਜਵਾਹਰ ਮਾਣਕ, ਮੱਤ ਵਿੱਚ ਰਤਨ ਜਵਾਹਰ ਮਾਣਕ, ਮੱਤ ਵਿੱਚ ਰਤਨ ਮਤ ਵਿੱਚ ਰਤਨ ਜਵਾਹਰ ਮਾਣਕ, ਮਤ ਵਿੱਚ ਰਤਨ ਜਵਾਹਰ ਮਾਣਕ, ਮਤ ਵਿੱਚ ਰਤਨ ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਇੱਕ ਗੁਰ ਕੀ ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਇੱਕ ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਸੋ ਮੈਂ ਵਿਸਰ ਨ ਜਾਈ, ਸੋ ਮੈਂ ਵਿਸਰ ਨ ਜਾਈ, ਸੋ ਮੈਂ ਵਿਸਰ ਨ ਮਤ ਵਿੱਚ ਰਤਨ ਜਵਾਹਰ ਮਾਣਕ, ਮਤ ਵਿੱਚ ਰਤਨ ਜਵਾਹਰ ਮਾਣਕ, ਮਤ ਵਿੱਚ ਮਤ ਵਿੱਚ ਰਤਨ ਜਵਾਹਰ ਮਾਣਕ, ਮਤ ਵਿੱਚ ਰਤਨ ਜਵਾਹਰ ਮਾਣਕ, ਮਤ ਵਿੱਚ ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਇੱਕ ਗੁਰ ਕੀ ਜੇ ਗੁਰੂ ਦੀ ਇੱਕੋ ਸਿੱਖਿਆ ਸੁਣ ਲਈ, ਉਹ ਕਿਹੜੀ ਏ? ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਕਹਿੰਦੇ ਮੇਰੇ ਹਿਰਦੇ ਵਿੱਚ ਨਾਮ ਰਤਨ ਵਸ ਗਿਆ, ਪੂਰੇ ਗੁਰੂ ਨੇ ਮਸਤਕ ਤੇ ਹੱਥ ਰੱਖਿਆ, ਹਿਰਦੇ ਵਿੱਚ ਨਾਮ ਟਿਕਿਆ ਹੈ।
ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ।
ਕਈ ਜਨਮਾਂ ਦਾ ਕਰਜ਼ਾ ਚੜ ਗਿਆ ਸੀ। ਕਰਜ਼ਾ ਕਦੋਂ ਚੜ੍ਹਦਾ? ਜਦੋਂ ਅਸੀਂ ਮੂਲ ਲੈ ਲੈਂਦੇ ਹਾਂ ਪਰ ਕੰਮ ਨਹੀਂ ਕਰਦੇ। ਬੈਂਕ ਵਿੱਚੋਂ ਪੈਸੇ ਕਢਾ ਲਏ, ਉਹਨਾਂ ਨਾਲ ਜਿਹੜਾ ਕੰਮ ਕਰਨਾ ਸੀ ਉਹ ਨਹੀਂ ਕੀਤਾ, ਖਾ ਪੀ ਕੇ ਮੁਕਾ ਦਿੱਤੇ, ਉਦੋਂ ਕਰਜ਼ਾ ਚੜ੍ਹ ਗਿਆ। ਹੁਣ ਕਰਜ਼ਾ ਕਿਵੇਂ ਚੜ੍ਹਿਆ? ਕਈ ਜਨਮਾਂ ਦਾ। ਮਹਾਰਾਜ ਕਹਿੰਦੇ ਕਈ ਜਨਮਾਂ ਦਾ ਚੜ੍ਹਿਆ ਹੋਇਆ ਹੈ। ਕਰਜ਼ਾ ਕਦੋਂ ਚੜ੍ਹਦਾ ਹੈ ਅਤੇ ਕਰਜ਼ਾ ਕਿਹੜਾ ਲਿਆ ਸੀ? ਕਰਜ਼ਾ ਸਾਨੂੰ ਮਿਲਿਆ ਜਿਹੜੇ ਸਵਾਸ ਨੇ ਸਾਡੇ ਅੰਦਰ। 24,000 ਸਵਾਸ ਨਿਕਲਦਾ ਸਰੀਰ ਦੇ ਵਿੱਚੋਂ ਰੋਜ਼, ਖਤਮ ਹੁੰਦਾ ਹੈ। ਅਤੇ ਸਾਧ ਸੰਗਤ ਜੀ, ਜਦੋਂ ਇੱਕ ਵੀ ਸਵਾਸ ਨਾਮ ਤੋਂ ਖਾਲੀ ਨਿਕਲ ਜਾਂਦਾ ਉਦੋਂ ਸਾਨੂੰ ਕਰਜ਼ਾ ਚੜ੍ਹ ਜਾਂਦਾ, ਕਰਜ਼ਾਈ ਹੋ ਜਾਂਦੇ ਅੰਦਰੂਨੀ ਤੌਰ 'ਤੇ। ਮਹਾਰਾਜ ਕਹਿੰਦੇ ਕਈ ਜਨਮਾਂ ਦਾ ਮੈਂ ਸਵਾਸ ਬਸ ਵੈਸੇ ਹੀ ਗੁਆਈ, ਉਹਨਾਂ ਸਵਾਸ ਸਫਲ ਨਹੀਂ ਕੀਤੇ ਨਾਮ ਜਪ ਕੇ ਸਿਮਰਨ ਕਰਕੇ। ਪਰ ਹੁਣ ਗੁਰੂ ਨੇ ਕਿਰਪਾ ਕੀਤੀ, ਅੰਦਰ ਜਦੋਂ ਨਾਮ ਵਸਿਆ ਤਾਂ ਜਨਮ ਜਨਮ ਕੇ ਕਿਲ ਬਿਖ, ਬਿਖ ਦਾ ਅਰਥ ਹੈ ਪੁਰਾਣੇ ਦੁੱਖ ਵਿਕਾਰ, ਕਿਲ ਉਹ ਅੰਦਰ ਜਿਹੜੀਆਂ ਜੜ੍ਹਾਂ ਜੰਮੀਆਂ ਹੋਈਆਂ ਸਨ ਪੁਰਾਣੇ ਕਰਮਾਂ ਦੀਆਂ, ਉਹ ਕਈ ਜਨਮਾਂ ਦੇ ਉੱਤਰ ਗਏ। ਅਤੇ ਜਿਹੜਾ ਕਰਜ਼ਾ ਲਿਆ ਸੀ, ਜਿਹੜੇ ਸਵਾਸ ਖਾਲੀ ਚਲੇ ਗਏ ਸਨ, ਜਿੱਦਣ ਨਾਮ ਅੰਦਰ ਟਿਕਿਆ ਉਹ ਸਾਰਾ ਕਰਜ਼ਾ ਹੀ ਉੱਤਰ ਗਿਆ ਹੈ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਮਨ ਨੂੰ ਸਮਝਾ, ਜੇ ਤੂੰ ਜ਼ਿੰਦਗੀ ਦੇ ਸਾਰੇ ਅਰਥ ਲੱਭਣਾ, ਯਾਨੀ ਕਿ ਤੈਨੂੰ ਹਰ ਇੱਕ ਚੀਜ਼ ਚਾਹੀਦੀ ਹੈ, ਲੋਕ ਦੀ ਵੀ ਅਤੇ ਪਰਲੋਕ ਦੀ ਵੀ, ਜ਼ਿੰਦਗੀ ਦਾ ਹਰ ਇੱਕ ਅਰਥ ਤੇਰੀ ਸਮਝ ਵਿੱਚ ਆ ਜਾਏਗਾ। ਹੇ ਮੇਰੇ ਮਨ, ਤੂੰ ਆਪਣੇ ਅੰਦਰ ਨਾਮ ਨੂੰ ਟਿਕਾਉਣਾ ਕਰ।
ਗੁਰਪੂਰੈ ਹਰ ਨਾਮ ਦਰੜਾਇਆ, ਬਿਨ ਨਾਵੈ ਜੀਵਨ ਬਿਰਥਾ।
ਪੂਰੇ ਸਤਿਗੁਰੂ ਨੇ, ਗੁਰੂ ਗ੍ਰੰਥ ਸਾਹਿਬ ਨੇ ਸਤਿਗੁਰੂ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਨੇ ਸਿੱਖ ਨੂੰ ਨਾਮ ਦ੍ਰਿੜ ਕਰਾਇਆ। ਦ੍ਰਿੜ ਦਾ ਅਰਥ ਪੱਕਾ ਕਰਾ ਦਿੱਤਾ, ਅੰਦਰ ਟਿਕਾ ਦਿੱਤਾ, ਨਾਮ ਦ੍ਰਿੜ ਕਰਾ ਦਿੱਤਾ ਹੈ। ਬਿਨ ਨਾਵੈ ਜੀਵਨ ਬਿਰਥਾ, ਤੇ ਹੁਣ ਪਤਾ ਲੱਗਾ ਵੀ ਨਾਮ ਤੋਂ ਬਿਨਾਂ ਜ਼ਿੰਦਗੀ ਵਿਅਰਥ ਜਾ ਰਹੀ ਸੀ। ਜਿੱਦਣ ਨਾਮ ਦਾ ਕੋਈ ਮੁੱਲ ਪਿਆ ਉਹਦੇ ਤੋਂ ਬਾਅਦ ਪਤਾ ਲੱਗਦਾ, ਉਸ ਤੋਂ ਪਹਿਲਾਂ ਨਹੀਂ, ਕਿ ਪਹਿਲਾ ਜੀਵਨ ਐਵੇਂ ਹੀ ਵਿਅਰਥ ਚਲਾ ਗਿਆ ਹੈ।
ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ।
ਜਿਹੜੇ ਮਨਮੁਖ ਨੇ ਉਹ ਗੁਰੂ ਦੀ ਸਿੱਖਿਆ ਤੋਂ ਬਿਨਾਂ, ਗੁਰੂ ਕੀ ਸਿੱਖਿਆ ਤੋਂ ਬਿਨਾਂ ਮੂੜ ਬਣ ਗਏ, ਯਾਨੀ ਕਿ ਮੂਰਖ ਬਣ ਗਏ। ਗੁਰੂ ਕੀ ਮਤ ਨਹੀਂ ਲਈ, ਗੁਰੂ ਕੀ ਬਾਣੀ ਨਹੀਂ ਪੜ੍ਹੀ, ਨਿਤਨੇਮ ਨਹੀਂ ਕੀਤਾ, ਉਹ ਮੂਰਖ ਹੋ ਗਏ। ਔਰ ਇਸ ਕਰਕੇ ਉਹ ਮਾਇਆ ਦੇ ਮੋਹ ਦੇ ਜਾਲ ਦੇ ਵਿੱਚ ਫਾਥੇ ਹੋਏ ਨੇ, ਫਸੇ ਹੋਏ ਨੇ। ਉਹਨਾਂ ਦਾ ਮਨ ਪਦਾਰਥਾਂ ਦੀ ਅਟੈਚਮੈਂਟ ਦੇ ਵਿੱਚ, ਸੰਸਾਰ ਦੇ ਮੋਹ ਦੇ ਵਿੱਚ ਫਸਿਆ ਹੋਇਆ ਹੈ।
ਤਿੰਨ ਸਾਧੂ ਚਾਰਨ ਨਾ ਸੇਵੇ ਕਬਹੂ, ਤਿੰਨ ਸਭ ਜਨਮ ਅਕਾਥਾ।
ਉਹਨਾਂ ਨੇ ਸਾਧੂ ਦੇ ਚਰਨ ਕਦੀ ਸੇਵੇ ਨਹੀਂ, ਇਸ ਕਰਕੇ ਉਹਨਾਂ ਦਾ ਜਨਮ ਅਕਾਰਥ ਹੀ ਚਲਾ ਗਿਆ, ਵਿਅਰਥ ਹੀ ਚਲਾ ਗਿਆ। ਇੱਥੇ ਸਾਧੂ ਦੇ ਅਰਥ ਵਿਦਵਾਨਾਂ ਨੇ ਵੱਖਰੇ ਵੱਖਰੇ ਕੀਤੇ। ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਅਰਥ ਗੁਰੂ ਕੀਤੇ ਨੇ, ਬਾਕੀ ਸਾਰਿਆਂ ਨੇ ਇਹਦੇ ਅਰਥ ਸੰਤ ਜਨ ਕੀਤੇ। ਹੁਣ ਇਹਨਾਂ ਵਿੱਚੋਂ ਮੈਂ ਦੋ ਕੁ ਮਿੰਟ ਬੇਨਤੀ ਕਰਨੀ ਚਾਹੁੰਦਾ ਵੀ ਥੋੜ੍ਹਾ ਜਿਹਾ ਕਲੀਅਰ ਹੋ ਜਾਏ, ਟਕਰਾਅ ਖਤਮ ਹੋ ਜਾਣ ਥੋੜ੍ਹੇ ਜਿਹੇ। ਗੁਰੂ ਅਤੇ ਸਾਧੂ ਵਿੱਚ ਫਰਕ ਨਹੀਂ ਕੋਈ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਸਰੀਰਧਾਰੀ ਹੁੰਦੇ ਨੇ, ਉਦੋਂ ਸੰਤ ਰੂਪ ਵਿੱਚ ਉਹ ਗੁਰੂ ਨੇ, ਸਿੱਖ ਰੂਪ ਦੇ ਵਿੱਚ, ਗੁਰਮੁਖ ਦੇ ਰੂਪ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤੇ। ਜਦੋਂ ਸਿੱਖ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਵਸ ਗਏ, ਗੁਰੂ ਕੀ ਸਿੱਖਿਆ ਵਸ ਗਈ, ਗੁਰੂ ਕੀ ਬਰਕਤ ਆ ਗਈ, ਉੱਥੇ ਉਹਨੂੰ ਸੰਤ ਕਹਿ ਦੇ ਵਿੱਚ ਕੋਈ ਰੌਲਾ ਨਹੀਂ, ਅਸੀਂ ਆਪ ਬਣਾਇਆ। ਉਦੋਂ ਉਹ ਸਿੱਖ ਜਿਹੜਾ ਹੈ ਸਾਧੂ ਹੈ। ਕਾਹਦੇ ਕਰਕੇ? ਗੁਰੂ ਅੰਦਰ ਵਸਿਆ ਤਾਂ ਸਾਧੂ ਹੈ। ਕੱਪੜਿਆਂ ਦਾ ਨਾਂ ਸਾਧੂ ਨਹੀਂ, ਸਰੀਰ ਦਾ ਨਾਂ ਸਾਧੂ ਨਹੀਂ ਹੈ। ਜਿਸ ਸਰੀਰ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਵਸੇ ਨੇ, ਉਸ ਸਾਧੂ ਦੇ ਚਰਨ, ਉਸ ਸਾਧ ਸੰਗਤ ਦੇ ਚਰਨ, ਉਸ ਗੁਰਮੁਖ ਦੇ ਚਰਨ ਇੱਥੇ ਕਹੇ ਨੇ। ਅਤੇ ਜਦੋਂ ਉਹ ਸਤਿਗੁਰੂ ਜੀ ਆਪਣੇ ਸਰੂਪ ਵਿੱਚ ਨੇ, ਬਾਣੀ ਸਰੂਪ ਵਿੱਚ ਨੇ, ਉਦੋਂ ਗੁਰੂ ਗ੍ਰੰਥ ਸਾਹਿਬ ਜੀ ਸਾਧੂ ਨੇ। ਰੌਲਾ ਇਹਦੇ ਵਿੱਚ ਖਤਮ ਹੋ ਗਿਆ, ਵੱਖਰੇ ਹੈ ਹੀ ਨਹੀਂ, ਦੋਵੇਂ ਇੱਕੋ ਚੀਜ਼ ਨੇ। ਇਸ ਕਰਕੇ ਉਹਨਾਂ ਨੇ ਕਦੀ ਨਾ ਸਤਿਗੁਰੂ ਦੀ ਬਾਣੀ ਪੜ੍ਹੀ ਹੈ, ਔਰ ਨਾ ਕਦੀ ਗੁਰਮੁਖਾਂ ਦੀ ਸੰਗਤ ਕੀਤੀ ਹੈ। ਇਸ ਕਰਕੇ ਉਹਨਾਂ ਦਾ ਜਨਮ ਹੀ ਵਿਅਰਥ ਚਲਾ ਗਿਆ ਹੈ।
ਜਿਨ ਸਾਧੂ ਚਾਰਨ ਸਾਧ ਪਗ ਸੇਵੇ, ਤਿੰਨ ਸਫਲਿਓ ਜਨਮ ਸਨਾਥਾ।
ਜਿਨ੍ਹਾਂ ਨੇ ਸਾਧੂ ਗੁਰੂ ਸਾਹਿਬ ਦੇ, ਗੁਰਮੁਖਾਂ ਦੇ, ਸਾਧ ਸੰਗਤ ਦੇ ਪਗ ਚਰਨ ਸੇਵੇ ਨੇ, ਸੇਵਾ ਕੀਤੀ, ਉਹਨਾਂ ਦਾ ਜਿਹੜਾ ਜਨਮ ਹੈ ਸਾਰਾ ਸਫਲ ਹੋ ਗਿਆ, ਤੇ ਸਨਾਥਾ ਮਾਲਕ ਵਾਲੇ ਬਣ ਗਏ ਹਨ।
ਕਉ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨ ਨਾਥਾ।
ਮਹਾਰਾਜ ਨੇ ਬਚਨ ਕੀਤੇ, ਹੇ ਵਾਹਿਗੁਰੂ ਕਿਰਪਾ ਕਰੋ, ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਤਿੰਨ ਵਾਰੀ ਕਿਹਾ, ਤੂੰ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਦੇ। ਤੀਜੇ ਨੰਬਰ ਸਾਡੇ ਵਾਂਗੂ ਇਹ ਤਾਂ ਨਹੀਂ ਕਿਹਾ ਵੀ ਅਸੀਂ ਸਿੱਧੇ ਹੀ ਜੁੜ ਜਾਣਾ ਜੀ, ਅਸੀਂ ਤਾਂ ਕਿਸੇ ਨੂੰ ਸਮਝਦੇ ਨਹੀਂ, ਵਿੱਚ ਕੋਈ ਹੁੰਦਾ ਹੀ ਨਹੀਂ, ਗੁਰਮੁਖ ਹੈ ਹੀ ਨਹੀਂ। ਇਸ ਤਰ੍ਹਾਂ ਨਹੀਂ ਕਿਹਾ ਬਾਣੀ ਨੇ, ਇਹ ਸਾਡਾ ਆਪਣਾ ਗਿਆਨ ਹੈ, ਗੁਰੂ ਗ੍ਰੰਥ ਸਾਹਿਬ ਦਾ ਗਿਆਨ ਨਹੀਂ। ਗੁਰੂ ਗ੍ਰੰਥ ਸਾਹਿਬ ਸਟੈਪ ਬਾਈ ਸਟੈਪ, ਜੇ ਕੋਈ ਕਹੇਗਾ ਮੈਂ ਸਿੱਧਾ ਗੁਰੂ ਗ੍ਰੰਥ ਸਾਹਿਬ ਕੋਲ ਆਉਣਾ, ਗੁਰੂ ਗ੍ਰੰਥ ਸਾਹਿਬ ਕਹਿਣਗੇ ਪਿੱਛੋਂ ਸ਼ੁਰੂ ਕਰ, ਪਹਿਲਾਂ ਸਿੱਖਾਂ ਵੱਲੋਂ ਦੀ ਹੋ ਗਿਆ ਤਾਂ ਮੇਰੇ ਕੋਲ ਆਈ, ਤਾਂ ਮੈਂ ਪ੍ਰਵਾਨ ਕਰਨਾ, ਮੈਂ ਸਿੱਧਾ ਨਹੀਂ ਤੈਨੂੰ ਪ੍ਰਵਾਨ ਕਰ। ਇਸ ਕਰਕੇ ਮਹਾਰਾਜ ਕਹਿੰਦੇ ਮੈਨੂੰ ਆਪਣੇ ਦਾਸਾਂ ਦਾ ਦਾਸ ਅਤੇ ਉਹਨਾਂ ਦਾ ਵੀ ਦਾਸ ਬਣਾ ਦੇ। ਹਰ ਦਇਆ ਧਾਰ ਜਗਨ ਨਾਥਾ, ਹੇ ਜਗਤ ਦੇ ਸਵਾਮੀ ਮਾਲਕ, ਇਹ ਦਇਆ ਕਰਕੇ, ਕਿਰਪਾ ਕਰਕੇ ਆਪਣੇ ਦਾਸਾਂ ਦਾ ਦਾਸ ਬਣਾ ਦੇਵੋ।
ਹਮ ਅੰਧੁਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ।
ਹੁਣ ਇਸ ਥਾਂ ਤੇ ਉਸ ਆਦਮੀ ਦੀ ਅਰਦਾਸ ਹੈ ਜਿਹਨੂੰ ਗੁਰੂ ਨੇ ਪੰਥ ਦੱਸ ਦਿੱਤਾ, ਰਾਹ ਦੱਸ ਦਿੱਤਾ ਵੀ ਆਹ ਮਾਰਗ ਹੈ, ਸਵੇਰੇ ਉੱਠਣਾ, ਆਹ ਮਾੜੇ ਕੰਮ ਨੇ, ਆਹ ਨਹੀਂ ਕਰਨੇ, ਪਤਾ ਉਹਨੂੰ ਲੱਗ ਗਿਆ। ਹੁਣ ਫਿਰ ਉਹ ਅਰਦਾਸ ਕਿਉਂ ਕਰ ਰਿਹਾ ਕਿ ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਹੁਣ ਇਹ ਅਰਦਾਸ ਕਿਉਂ ਕਰ ਰਿਹਾ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਇਹ ਕਿਉਂ ਕਹਿ ਰਿਹਾ? ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ, ਅਸੀਂ ਤੇਰੇ ਮਾਰਗ 'ਤੇ ਕਿਵੇਂ ਤੁਰੀਏ? ਕਿਉਂਕਿ ਇਕੱਲਾ ਸਮਝ ਲੈਣ ਦੇ ਨਾਲ ਜ਼ਰੂਰੀ ਨਹੀਂ ਕਿ ਬੰਦਾ ਤੁਰ ਵੀ ਪਏਗਾ, ਉਹਦੇ ਵਿੱਚ ਅਕਾਲ ਪੁਰਖ ਗੁਰੂ ਦੀ ਬਖਸ਼ਿਸ਼ ਦੀ ਬੜੀ ਲੋੜ ਹੈ। ਇਸ ਕਰਕੇ ਅਰਦਾਸ ਕਰਦੇ ਨੇ ਕਿ ਮੇਰੇ ਕੋਲ ਅੱਖਾਂ ਨਹੀਂ, ਜੋ ਕੁਝ ਤੁਸੀਂ ਦੱਸਿਆ ਸਤਿਗੁਰੂ ਉਹ ਗੱਲ ਤਾਂ ਮੈਂ ਸਮਝ ਗਿਆ, ਪਰ ਹੁਣ ਤੁਹਾਡੀ ਕਿਰਪਾ ਦੀ ਨਾਲ ਮੈਨੂੰ ਲੋੜ ਹੈ ਸਾਨੂੰ ਅੰਨਿਆਂ ਨੂੰ, ਗਿਆਨਹੀਨ ਲੋਕਾਂ ਨੂੰ ਅਗਿਆਨੀ, ਕਿਵੇਂ ਤੇਰੇ ਮਾਰਗ 'ਤੇ ਚੱਲੀਏ ਜੀ?
ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚੱਲੈ ਮਿਲਨਥਾ।
ਇਸ ਕਰਕੇ ਹੇ ਸਤਿਗੁਰੂ ਸਾਨੂੰ ਅੰਨਿਆਂ ਨੂੰ ਆਪਣਾ ਅੰਚਲ ਦੇ ਦਿਓ, ਆਪਣੀ ਬਾਂਹ ਫੜਾ ਦਿਓ, ਆਪਣੀ ਕਿਰਪਾ ਕਰ ਦਿਓ, ਅਸੀਂ ਤੁਹਾਡੇ ਨਾਲ ਮਿਲ ਕੇ ਚੱਲੀਏ। ਸਤਿਗੁਰੂ ਜੀ ਨੇ ਸਾਰਾ ਸਿਧਾਂਤ ਇਸ ਸ਼ਬਦ ਵਿੱਚ ਦੇ ਦਿੱਤਾ ਹੈ। ਦੋ ਤਿੰਨ ਮਿੰਟ ਆਪਾਂ ਹੁਣ ਸਿਮਰਨ ਵਿੱਚ ਜੁੜਨਾ, ਉਹਦੇ ਤੋਂ ਪਹਿਲਾਂ ਇੱਕ ਬੇਨਤੀ ਵੀ, ਜਿੱਥੇ ਮਹਾਰਾਜ ਜੀ ਦੀ ਬੇਅਦਬੀ ਹੁੰਦੀ ਹੈ, ਹੁਣ ਵੀ ਕਿਤੇ ਹੋਈ ਅਤੇ ਅਗਨ ਭੇਟ ਹੋਇਆ ਸਾਰਾ ਕੁਝ, ਉਹਦੇ ਵਾਸਤੇ ਕਿਉਂਕਿ ਸਾਰੇ ਥਾਵਾਂ 'ਤੇ ਆਵਾਜ਼ ਜਾ ਰਹੀ, ਜਿੱਥੇ ਜਿੱਥੇ ਵੀ ਗੁਰਦੁਆਰਾ ਸਾਹਿਬ ਹੈ, ਜਿੱਥੇ ਪ੍ਰਬੰਧਕ ਨੇ, ਗ੍ਰੰਥੀ ਸਿੰਘ ਨੇ, ਉਹ ਖਿਆਲ ਰੱਖਣ ਆਪਣੀ ਜਿਹੜੀ ਵਾਇਰਿੰਗ ਹੈ, ਫੀਟਿੰਗ ਹੈ ਤਾਰਾਂ ਦੀ, ਉਹ ਹਾਈ ਕੁਆਲਿਟੀ ਦੀ ਕਰਾਉਣ, ਚੰਗੀ ਕਰਾਉਣ। ਜੇ ਗੁਰਦੁਆਰਾ ਬਣਾਇਆ ਤਾਂ ਗੁਰੂ ਸਾਹਿਬ ਦਾ ਦੀ ਸੇਵਾ ਸੰਭਾਲ ਉਹਨਾਂ ਦੀ ਜ਼ਿੰਮੇਵਾਰੀ ਹੈ। ਇਹ ਨਹੀਂ ਵੀ ਆਪਾਂ ਇਕੱਲੇ ਹੋਰ ਸੋਨਾ ਚੜ੍ਹਾਈ ਜਾਵਾਂਗੇ, ਰੁਮਾਲੇ ਚੜ੍ਹਾਈ ਜਾਵਾਂਗੇ ਅਤੇ ਜਿਹੜੀ ਫੀਟਿੰਗ ਹੋਈ ਉਹ 15-20 ਸਾਲ ਦੀ ਪੁਰਾਣੀ ਉਹ ਛਾਂਟ ਹੋ ਗਈ ਜੀ, ਉਹ ਪੱਖੇ ਸੜ ਕੇ ਡਿੱਗ ਪੈਂਦੇ ਨੇ ਪੁਰਾਣੇ। ਇਹਦਾ ਖਿਆਲ ਰੱਖੀਏ ਆਪਾਂ। ਇਹ ਬੇਨਤੀਆਂ ਨੇ ਜਿਹੜੇ ਜਿਹੜੇ ਥਾਂ 'ਤੇ ਮਹਾਰਾਜ ਦੇ ਸਰੂਪ ਨੇ, ਉੱਥੇ ਸਾਰਿਆਂ ਦੀ ਜ਼ਿੰਮੇਵਾਰੀ, ਉਹਨਾਂ ਦਾ ਫਰਜ਼ ਬਣਦਾ ਕਿ ਉਹਦਾ ਧਿਆਨ ਰੱਖਣ। ਫਿਰ ਇਹ ਘਟਨਾਵਾਂ ਵਰਤਦੀਆਂ ਨੇ, ਕਈ ਥਾਵਾਂ 'ਤੇ ਸ਼ਾਰਟ ਸਰਕਟ ਹੁੰਦਾ, ਗਲਤੀ ਤੋਂ ਹੁੰਦਾ, ਫਿਰ ਆਪਾਂ ਹੋਰ ਕਈ ਰੌਲੇ ਵੀ ਸ਼ੁਰੂ ਕਰ ਲੈਂਦੇ। ਇਸ ਕਰਕੇ ਬੇਨਤੀਆਂ ਨੇ, ਆਓ ਰਹਿੰਦੇ ਮਿੰਟ ਆਪਾਂ ਸਿਮਰਨ ਵਿੱਚ ਜੁੜੀਏ, ਸਾਰਿਆਂ ਨੇ ਕਿਰਪਾ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਸਾਧ ਸੰਗਤ ਜੀ, ਆਪ ਸਾਰਿਆਂ ਦਾ ਬਹੁਤ ਧੰਨਵਾਦ। ਸਤਿਗੁਰੂ ਜੀ ਦਾ ਸ਼ੁਕਰਾਨਾ, ਸਤਿਕਾਰਯੋਗ ਸਿੰਘ ਸਾਹਿਬ ਜੀ ਦਾ ਧੰਨਵਾਦ। ਆਓ ਵਿਚਾਰਾਂ ਕਰਦਿਆਂ ਤੋਂ ਬੇਅੰਤ ਫੁੱਲਾਂ ਦੀ ਖਿਮਾ, ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ।
ਹਮ ਅੰਧੁਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ। ਹਮ ਅੰਧੁਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚੱਲੈ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।